ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣ ਪੀਰ ਪਰਾਈ ਹਮ ਨਾਹੀਂ ਚਿੰਤ ਪਰਾਈ ਰਹਾਉ ਅਗਮ ਅਗੋਚਰ ਅਲਖ ਅਪਾਰ ਚਿੰਤਾ ਕਰੋ ਹਮਾਰੀ ਜਾਲ ਥਾਲ ਮਹੀਅਲ ਭਰਪੁਰ ਲੀਨਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਜੀ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਪ ਜੀ ਬਹੁਤ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਸਤਿਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਮਹਾਰਾਜ ਜੀ ਫੁਰਮਾਨ ਕਰਦੇ ਹਨ, ਮਨ ਬੇਧਿਆ ਦਇਆਲ ਸੇਤੀ ਮੇਰੀ ਮਾਈ, ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ। ਮਹਾਰਾਜ ਜੀ ਜਗਿਆਸੂ ਰੂਪ ਹੋ ਕੇ ਬਚਨ ਕਰਦੇ ਹਨ ਕਿ ਮੇਰਾ ਜਿਹੜਾ ਮਨ ਹੈ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਨਾਲ ਵਿੱਜ ਗਿਆ ਹੈ, ਮਿਲ ਗਿਆ ਹੈ, ਜੁੜ ਗਿਆ ਹੈ। ਪਰਮਾਤਮਾ ਦੇ ਨਾਲ ਇਹ ਮਨ ਇਕਮਿਕ ਹੋ ਗਿਆ ਹੈ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਹੀ ਅਸਾਂ ਜੀਵਾਂ ਦੀ ਸਾਂਭ ਸੰਭਾਲ ਕਰਨ ਵਾਲਾ ਹੈ। ਸਤਿਸੰਗਤ ਜੀ, ਅਗਰ ਆਪਾਂ ਝਾਤ ਮਾਰੀਏ, ਦੇਖਣ ਨੂੰ ਆਪਾਂ ਸਾਰੇ ਜੀਵ ਪਰਮਾਤਮਾ ਦਾ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਭਜਨ ਕਰਦੇ ਹਾਂ, ਪਰ ਸਾਡੇ ਦੁੱਖ ਰੋਗ ਸੰਤਾਪ ਆਦਿਕ ਜਿਹੜੇ ਹਨ ਉਹ ਮਿਟਦੇ ਨਹੀਂ। ਇਸ ਦਾ ਕਾਰਨ ਹੈ ਕਿ ਸਾਡਾ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਦਾ ਨਹੀਂ। ਮਨ ਕਿੱਥੇ ਜੁੜਿਆ ਰਹਿੰਦਾ ਹੈ? ਜਿਵੇਂ ਭੱਟ ਸਾਹਿਬਾਨਾਂ ਦੇ ਬਚਨ ਹਨ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰੱਖੋ ਸ਼ਰਨਾਈ। ਪੁੱਤਰਾਂ ਧੀਆਂ ਦੇ ਵਿੱਚ, ਪਤੀ ਪਤਨੀ ਦੇ ਵਿੱਚ, ਪਰਿਵਾਰ ਦੇ ਵਿੱਚ, ਸੰਸਾਰ ਦੇ ਵਿੱਚ, ਸਰੀਰ ਦੇ ਸੁੱਖਾਂ ਦੇ ਵਿੱਚ, ਫਿਰ ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਵਸਤਰ ਹਨ, ਕੱਪੜੇ ਹਨ, ਇਹਨਾਂ ਦੇ ਵਿੱਚ ਸਾਡਾ ਮਨ ਜਿਹੜਾ ਹੈ ਇਹ ਜੁੜਿਆ ਰਹਿੰਦਾ ਹੈ। ਸਰੀਰ ਨੂੰ ਤਰ੍ਹਾਂ ਤਰ੍ਹਾਂ ਦੀ ਖੁਰਾਕ ਚਾਹੀਦੀ ਹੈ, ਇਸ ਨੂੰ ਤਰ੍ਹਾਂ ਤਰ੍ਹਾਂ ਦੀ ਪੋਸ਼ਾਕ ਚਾਹੀਦੀ ਹੈ। ਹਮੇਸ਼ਾ ਇਸੇ ਦੇ ਵਿੱਚ ਹੀ ਜਿਹੜਾ ਮਨ ਹੈ ਉਹ ਗਲਤਾਨ ਰਹਿੰਦਾ ਹੈ, ਜੁੜਿਆ ਰਹਿੰਦਾ ਹੈ। ਹਜ਼ੂਰ ਫਰਮਾਉਂਦੇ ਹਨ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਅਵਗੁਣ ਪਛੋਤਾਵਣਾ। ਸਤਿਸੰਗਤ ਜੀ, ਜਿਸ ਤਰ੍ਹਾਂ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰਾਂ ਦੇ ਹਜ਼ੂਰ ਇੱਕ ਸਾਧੂ ਨੇ ਹਮਾਯੂ ਨਾਮ ਦੇ ਪੰਛੀ ਦੇ ਖੰਭ ਭੇਟਾ ਕੀਤੇ। ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਤੀਰਾਂ ਦੇ ਨਾਲ ਜੋੜ ਕੇ ਜਦ ਚਲਾਇਆ, ਉਹ ਉੱਪਰਲੀ ਦੁਨੀਆ ਦੇ ਵਿੱਚ ਆਕਾਸ਼ ਦੇ ਵਿੱਚ ਚਲੇ ਗਏ, ਫਿਰ ਹੇਠਾਂ ਨਹੀਂ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਣ ਵਾਸਤੇ ਗੁਰਸਿੱਖਾਂ ਨੂੰ ਬਚਨ ਕਰਦੇ ਹਨ ਕਿ ਹੇ ਭਾਈ ਗੁਰਸਿੱਖੋ, ਇਸੇ ਤਰ੍ਹਾਂ ਇਹ ਜੋ ਸਤਿਗੁਰਾਂ ਦੀ ਇਹ ਜੋ ਅਕਾਲੀ ਬਾਣੀ ਹੈ, ਜਿਹੜੇ ਆਪਣਾ ਮਨ ਇਸ ਦੇ ਨਾਲ ਜੋੜ ਦਿੰਦੇ ਹਨ, ਉਹਨਾਂ ਦੀ ਫਿਰ ਦੁਨੀਆ ਬਦਲ ਜਾਂਦੀ ਹੈ। ਉਹ ਜਿਉਂਦੇ ਜੀ ਸੱਚਖੰਡ ਦੇ ਵਾਸੀ ਹੋ ਜਾਂਦੇ ਹਨ। ਧੁਰ ਕੇ ਬਾਣੀ ਆਈ, ਤਿੰਨ ਸਗਲੇ ਚਿੰਤ ਮਿਟਾਈ। ਸੰਸਾਰ ਦੇ ਅੰਦਰ ਬਹੁਤ ਘੱਟ ਲੋਕ ਐਸੇ ਹੋਏ ਜਿਨ੍ਹਾਂ ਨੇ ਆਪਣਾ ਮਨ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੋੜਿਆ। ਜਿਨ੍ਹਾਂ ਜਿਨ੍ਹਾਂ ਨੇ ਜੋੜਿਆ ਉਹ ਧੰਨ ਹੋ ਗਏ, ਉਹ ਪੂਜਣ ਯੋਗ ਹੋ ਗਏ, ਉਹ ਸਤਿਕਾਰ ਯੋਗ ਹੋ ਗਏ। ਜਿਸ ਤਰ੍ਹਾਂ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਘਰ ਹਰ ਨਾਖ ਸ਼ਦੈਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਪੜਨ ਪਠਾਇਆ ਪਾਠਸਾਲ ਪਾਂਦੇ ਚਿਤ ਹੋਵਾ ਅਹਿਲਾਦ, ਸਿਮਰੈ ਮਨ ਵਿੱਚ ਰਾਮ ਨਾਮ ਗਾਵੈ ਸ਼ਬਦ ਅਨਾਹਦ ਨਾਦ। ਕਹਿੰਦੇ ਬੜੀ ਸਿੱਖਿਆ ਦਿੱਤੀ ਪ੍ਰਹਿਲਾਦ ਨੂੰ ਕਿ ਤੂੰ ਇਹ ਗੱਲ ਕਹਿ ਕਿ ਜਲੇ ਹਰ ਨਾਖਸ਼ ਥਲੇ ਹਰ ਨਾਖਸ਼, ਜਲ ਵਿੱਚ ਵੀ ਹਰਨਾਖਸ਼ ਹੈ, ਥਲ ਵਿੱਚ ਵੀ ਹਰਨਾਖਸ਼ ਹੈ, ਸਾਰੇ ਪਾਸੇ ਹਰਨਾਖਸ਼ ਦਾ ਰਾਜ ਹੈ। ਪਰ ਕਹਿੰਦੇ ਉਹ ਇਹ ਗੱਲ ਕਹਿੰਦਾ ਸੀ ਕਿ ਨਹੀਂ, ਜਲ ਵਿੱਚ ਵੀ ਪਰਮਾਤਮਾ ਹੈ, ਥਲ ਵਿੱਚ ਵੀ ਪਰਮਾਤਮਾ ਹੈ, ਧਰਤੀ 'ਤੇ ਵੀ ਪਰਮਾਤਮਾ ਹੈ, ਆਕਾਸ਼ 'ਤੇ ਵੀ ਪਰਮਾਤਮਾ ਹੈ, ਸਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਹੈ। ਸਾਧ ਸੰਗਤ ਜੀ, ਇਹ ਰਮਜਾਂ ਜੋ ਹਨ ਬੜੀਆਂ ਗੈਰ ਗੰਭੀਰ ਹਨ, ਬੜੀਆਂ ਉੱਚੀਆਂ ਹਨ। ਜਿੰਨੇ ਸੌਖੇ ਢੰਗ ਦੇ ਨਾਲ ਆਪਾਂ ਇਹਨਾਂ ਨੂੰ ਕਹਿ ਦਿੰਦੇ ਹਾਂ, ਜਿੰਨੇ ਸੌਖੇ ਢੰਗ ਦੇ ਨਾਲ ਇਹਨਾਂ ਨੂੰ ਆਪਾਂ ਸੁਣ ਲੈਂਦੇ ਹਾਂ, ਇੰਨੇ ਸੌਖੇ ਢੰਗ ਦੇ ਨਾਲ ਇਹਨਾਂ ਨੂੰ ਮੰਨਿਆ ਨਹੀਂ ਜਾਂਦਾ। ਮਨੁੱਖ ਦਾ ਵਿਸ਼ਵਾਸ ਮਨੁੱਖ ਦੇ ਵਿੱਚ ਬਣਿਆ ਰਹਿੰਦਾ ਹੈ। ਮਹਾਰਾਜ ਕਹਿੰਦੇ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਤੂੰ ਉਸ ਪਰਮਾਤਮਾ ਦੇ ਵਿੱਚ ਵਿਸ਼ਵਾਸ ਕਰ, ਉਸ ਪਰਮਾਤਮਾ ਦੇ ਨਾਲ ਆਪਣਾ ਹਿਰਦਾ ਜੋੜ, ਪਰਮਾਤਮਾ ਦੇ ਨਾਲ ਆਪਣਾ ਮਨ ਜੋੜ। ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਭਗਤ ਕਰਨ ਸਭ ਚਾਟੜੇ ਪਾਂਦੇ ਹੋਏ ਰਹੇ ਵਿਸਮਾਦ, ਰਾਜੇ ਪਾਸਰੂ ਆਇਆ ਦੋਖੀ ਦੈਂਤ ਵਧਾਇਆ ਵਾਦ, ਜਲ ਅਗਨੀ ਵਿੱਚ ਘੱਤਿਆ ਜਲੈ ਨ ਡੁੱਬੈ ਗੁਰ ਪ੍ਰਸਾਦ। ਕਹਿੰਦੇ ਫਿਰ ਉਹਨਾਂ ਨੂੰ ਪ੍ਰਹਿਲਾਦ ਜੀ ਨੂੰ ਪਾਣੀ ਦੇ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ ਗਈ, ਅੱਗ ਦੇ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਪਾਣੀ ਡੋਬ ਨਾ ਸਕਿਆ, ਅੱਗ ਸਾੜ ਨਾ ਸਕੀ। ਇੱਕ ਹੋਰ ਨੁਕਤਾ ਇਸ ਤਰ੍ਹਾਂ ਦਾ ਸਾਹਮਣੇ ਆਉਂਦਾ ਹੈ ਕਿ ਜਿਨ੍ਹਾਂ ਨੂੰ ਪਾਣੀ ਨੇ ਡੋਬਿਆ ਜਾਂ ਜਿਨ੍ਹਾਂ ਨੂੰ ਅੱਗ ਨੇ ਸਾੜਿਆ, ਪਰ ਉਹਨਾਂ ਦੇ ਵਿਸ਼ਵਾਸ ਨੂੰ, ਉਹਨਾਂ ਦੇ ਅਕੀਦੇ ਨੂੰ ਨਾ ਪਾਣੀ ਡੋਬ ਸਕਦਾ ਹੈ ਨਾ ਅੱਗ ਸਾੜ ਸਕਦੀ ਹੈ। ਐਸੇ ਐਸੇ ਸ਼ਹੀਦ, ਐਸੇ ਐਸੇ ਗੁਰਮੁਖ, ਐਸੇ ਐਸੇ ਬ੍ਰਹਮ ਗਿਆਨੀ ਸਿੱਖ ਧਰਮ ਦੇ ਵਿੱਚ ਹੋਏ ਜਿਨ੍ਹਾਂ ਨੇ ਕਿਹਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਂਦਾ ਹੈ ਚਲਿਆ ਜਾਵੇ, ਸਰੀਰ ਜਾਂਦਾ ਹੈ ਚਲਿਆ ਜਾਵੇ, ਪਰ ਮੇਰਾ ਜਿਹੜਾ ਸਿਦਕ ਹੈ ਉਹ ਕਾਇਮ ਰਹੇ। ਉਹਨਾਂ ਨੇ ਇਹ ਗੱਲ ਕਹੀ, ਸਾਨੂੰ ਸਰੀਰ ਦੀ ਪਰਵਾਹ ਨਹੀਂ। ਪਰ ਐਸੀਆਂ ਐਸੀਆਂ ਉਦਾਹਰਨਾਂ ਵੀ ਸਾਹਮਣੇ ਆਉਂਦੀਆਂ ਹਨ ਕਿ ਨਾ ਪਾਣੀ ਨੇ ਡੋਬਿਆ, ਨਾ ਅੱਗ ਨੇ ਸਾੜਿਆ, ਜਲ ਅਗਨੀ ਵਿੱਚ ਘੱਤਿਆ, ਜਲੈ ਨਾ ਡੁੱਬੈ ਗੁਰ ਪ੍ਰਸਾਦ। ਸਾਰੇ ਹੀਲੇ ਕਰਕੇ ਹਾਰ ਗਿਆ, ਫਿਰ ਅਖੀਰ ਦੇ ਵਿੱਚ ਉਸਨੇ ਆਪਣੇ ਮਿਆਨ ਦੇ ਵਿੱਚੋਂ ਕਿਰਪਾਨ ਕੱਢ ਲਈ। ਕੱਢ ਖੜਗ ਸਦ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ, ਥੰਮ ਪਾੜ ਪ੍ਰਗਟਿਆ, ਨਰਸਿੰਘ ਰੂਪ ਅਨੂਪ ਅਨਾਦ, ਬੇਮੁਖ ਪਕੜ ਪਛਾੜਿਆਨ, ਸੰਤ ਸਹਾਈ ਆਦ ਜੁਗਾਦ, ਜੈ ਜੈਕਾਰ ਕਰਨ ਬ੍ਰਹਿਮਾਦ। ਉਸੇ ਵਕਤ ਹੀ ਕਹਿੰਦੇ ਇੱਕ ਅਨੂਪਮ ਹੀ ਰੂਪ ਬਣਾ ਕੇ ਪ੍ਰਗਟ ਹੋ ਗਏ, ਨੌਵਾਂ ਦੇ ਨਾਲ ਉਸਨੂੰ ਪਾੜ ਸੁੱਟਿਆ। ਭਾਵ ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੀ ਟੇਕ ਪਕੜੀ ਉਹਨਾਂ ਦੀ ਸਦਾ ਵਾਸਤੇ ਹੀ ਜੈ ਜੈਕਾਰ ਹੈ। ਫਿਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਧਰੂ ਦਾ ਜ਼ਿਕਰ ਕੀਤਾ ਹੈ। ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਡੱਡੋ ਲਿੱਕਾ ਮਾਂ ਪੁੱਛੈ ਤੂੰ ਸਾਵਾਣੀ ਹੈ ਕਿ ਸੁਰੀਤਾ, ਸਾਵਾਣੀ ਹਾਂ ਜਗਤ ਦੀ ਨਾਮ ਨ ਭਗਤੀ ਕਰਮ ਦ੍ਰੜੀਤਾ। ਫਿਰ ਆਖਣ ਲੱਗੇ ਸਾਵਾਣੀ ਹਾਂ ਜਗਤ ਦੀ ਨਾਮ ਨ ਭਗਤੀ ਕਰਮ ਦ੍ਰੜੀਤਾ, ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ, ਪਰਮੇਸ਼ਰ ਆਰਾਧਿਐ ਜਿੱਦੂ ਹੋਈਐ ਪਤਤ ਪੁਨੀਤਾ। ਕਹਿੰਦੇ ਮਾਂ ਨੇ ਇਹ ਸਿੱਖਿਆ ਦਿੱਤੀ ਕਿ ਪਰਮੇਸ਼ਰ ਦਾ ਆਰਾਧਨ ਕਰ। ਸਾਧ ਸੰਗਤ ਜੀ, ਧਰੂਦ ਨੇ ਪਰਮੇਸ਼ਰ ਦੀ ਟੇਕ ਪਕੜੀ, ਇਸ ਲੋਕ ਦੇ ਵੀ ਕਾਰਜ ਰਾਸ ਹੋਏ, ਪਰਲੋਕ ਦੇ ਵੀ ਕਾਰਜ ਰਾਸ ਹੋਏ। ਜਿੱਥੇ ਬੰਦਾ ਹੋਰ ਕੋਸ਼ਿਸ਼ਾਂ ਕਰਦਾ ਹੈ ਉੱਥੇ ਇੱਕ ਵਾਰੀ ਇਹ ਵੀ ਕੋਸ਼ਿਸ਼ ਕਰਕੇ ਦੇਖ ਲੈਣੀ ਚਾਹੀਦੀ ਹੈ, ਕਿਉਂਕਿ ਕਹਿੰਦੇ ਉਹ ਵਾਹਿਗੁਰੂ ਦਾ ਬਿਰਧ ਹੈ ਕਿ ਕਿਸੇ ਦੀ ਘਾਲਣਾ, ਕਿਸੇ ਦੀ ਕੋਸ਼ਿਸ਼ ਅਜਾਈ ਨਹੀਂ ਜਾਂਦੀ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਸਾਧ ਸੰਗਤ ਜੀ, ਸੰਪਰਦਾਇ ਮਹਾਂਪੁਰਸ਼ਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ, ਇੱਕ ਗਾਥਾ ਦੇ ਰਾਹੀਂ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਇੱਕ ਰਾਜੇ ਦੇ ਘਰ ਦੇ ਵਿੱਚ ਸੰਤਾਨ ਨਹੀਂ ਸੀ। ਜੋਤਸ਼ੀ ਨੇ ਕਿਹਾ ਕਿ ਤੂੰ ਕਿਸੇ ਦੇ ਪੁੱਤਰ ਦੀ ਬਲੀ ਦੇਵੇ ਤਾਂ ਤੇਰੇ ਘਰ ਦੇ ਵਿੱਚ ਪੁੱਤਰ ਹੋ ਸਕਦਾ ਹੈ। ਕਈ ਇਸ ਤਰ੍ਹਾਂ ਦੇ ਰਾਏ ਵੀ ਪਾਉਣ ਵਾਲੇ ਹੁੰਦੇ ਹਨ। ਸੰਸਾਰ ਦੇ ਵਿੱਚ ਬਹੁਤ ਕੁਝ ਚੱਲਦਾ ਹੈ। ਕਹਿੰਦੇ ਗੱਲ ਇਹ ਹੈ ਕਿ ਜਿਹੜੇ ਮਾਤਾ ਪਿਤਾ ਆਪਣੇ ਪੁੱਤਰ ਨੂੰ ਆਪਣੀ ਖੁਸ਼ੀ ਦੇ ਨਾਲ ਬਲੀ ਦੇਣ ਵਾਸਤੇ ਕਹਿ ਦੇਣ, ਫਿਰ ਉਹ ਲਿਖਦੇ ਹਨ ਕਿ ਕਿਸੇ ਦੇ ਘਰ ਦੇ ਵਿੱਚ ਇੱਕ ਪੁੱਤਰ ਸੀ, ਸੰਤਾਨ ਸੀ, ਜੋ ਕਿ ਜ਼ਿਆਦਾ ਸਮਾਂ ਭਜਨ ਬੰਦਗੀ ਦੇ ਵਿੱਚ ਲਗਾਇਆ ਕਰਦਾ ਸੀ, ਬਹੁਤ ਸਾਰਾ ਸਮਾਂ। ਹੁਣ ਘਰਦਾ ਨੇ ਆਖਿਆ ਕਿ ਇਹ ਤਾਂ ਵਿਹਲਾ ਹੀ ਹੈ, ਕੋਈ ਕੰਮ ਕਾਜ ਕਰਦਾ ਨਹੀਂ, ਆਪਾਂ ਰਾਜੇ ਦੇ ਹਵਾਲੇ ਇਸ ਨੂੰ ਕਰ ਦਿੰਦੇ ਹਾਂ, ਬਹੁਤ ਸਾਰਾ ਧਨ ਪਦਾਰਥ ਪ੍ਰਾਪਤ ਕਰ ਲਵਾਂਗੇ। ਉਹਨਾਂ ਨੇ ਉਸ ਆਪਣੇ ਪੁੱਤਰ ਨੂੰ ਰਾਜੇ ਦੇ ਹਵਾਲੇ ਕਰ ਦਿੱਤਾ। ਔਰ ਸਾਧ ਸੰਗਤ ਜੀ ਜੋ ਰਾਜਾ ਸੀ ਉਸ ਨੇ ਉਸ ਬੱਚੇ ਨੂੰ ਪੁੱਛਿਆ ਕਿ ਤੇਰੀ ਕੋਈ ਅੰਤਮ ਇੱਛਾ ਹੈ ਤਾਂ ਭਾਈ ਦੱਸ, ਤੇਰੀ ਹੁਣ ਬਲੀ ਦਿੱਤੀ ਜਾਵੇਗੀ ਦੇਵੀ ਦੇ ਸਾਹਮਣੇ। ਬੱਚਾ ਆਖਣ ਲੱਗਾ ਕਿ ਮੇਰੀ ਨਦੀ ਦੇ ਵਿੱਚ ਇਸ਼ਨਾਨ ਕਰਨ ਦੀ ਇੱਛਾ ਹੈ। ਸਿਪਾਹੀਆਂ ਦੇ ਨਾਲ ਭੇਜਿਆ, ਨਦੀ ਦੇ ਵਿੱਚ ਉਸਨੇ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਉਪਰੰਤ ਨਦੀ ਦੇ ਕਿਨਾਰੇ 'ਤੇ ਉਸਨੇ ਚਾਰ ਮਿੱਟੀ ਦੀਆਂ ਢੇਰੀਆਂ ਬਣਾਈਆਂ। ਕਹਿੰਦੇ ਜਿਹੜੀਆਂ ਤਿੰਨ ਢੇਰੀਆਂ ਸਨ ਨਾ, ਵਾਰੋ ਵਾਰੀ ਉਹਨਾਂ ਵੱਲ ਦੇਖਦਾ ਹੈ, ਰੋਂਦਾ ਹੈ, ਫਿਰ ਉਸਨੂੰ ਢਾਹ ਦਿੰਦਾ ਹੈ, ਫਿਰ ਦੂਸਰੀ ਵੱਲ ਦੇਖਦਾ ਹੈ, ਰੋਂਦਾ ਹੈ, ਫਿਰ ਢਾਹ ਦਿੰਦਾ ਹੈ, ਫਿਰ ਤੀਸਰੀ ਵੱਲ ਦੇਖਦਾ ਹੈ, ਰੋਂਦਾ ਹੈ, ਫਿਰ ਉਸਨੂੰ ਢਾਹ ਦਿੰਦਾ ਹੈ। ਚੌਥੀ ਢੇਰੀ ਵੱਲ ਉਹ ਦੇਖਣ ਲੱਗਾ, ਉਸਨੂੰ ਢਾਇਆ ਨਹੀਂ ਬਲਕਿ ਖਿੜ ਖੜਾ ਕੇ ਹੱਸਣ ਲੱਗ ਪਿਆ। ਉਸ ਦੇ ਅੱਗੇ ਆਪਣਾ ਮਸਤਕ ਝੁਕਾ ਦਿੱਤਾ, ਉਸਨੂੰ ਮੱਥਾ ਟੇਕ ਦਿੱਤਾ। ਰਾਜਾ ਆਖਣ ਲੱਗਾ ਵੀ ਇਹ ਤਾਂ ਬੱਚਾ ਬੜਾ ਰਮਜੀ ਹੈ। ਉਸਨੂੰ ਆਪਣੇ ਪਾਸ ਬੁਲਾ ਕੇ ਪੁੱਛਿਆ ਵੀ ਇਹ ਤੂੰ ਕੀ ਕੌਤਕ ਕੀਤਾ ਹੈ, ਸਾਰੀ ਗੱਲ ਖੋਲ੍ਹ ਕੇ ਦੱਸ। ਆਖਣ ਲੱਗਾ ਕਿ ਮਨੁੱਖ ਦਾ ਆਸਰਾ, ਮਨੁੱਖ ਦੀ ਟੇਕ ਪਹਿਲੇ ਨੰਬਰ 'ਤੇ ਮਾਤਾ ਪਿਤਾ ਹੁੰਦੇ ਹਨ। ਕਹਿੰਦੇ ਉਹ ਕਿਹੜੇ ਕਾਹਦੇ ਮੇਰੇ ਮਾਤਾ ਪਿਤਾ ਹਨ ਜਿਨ੍ਹਾਂ ਨੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਮੈਨੂੰ ਤੇਰੇ ਹਵਾਲੇ ਕਰ ਦਿੱਤਾ। ਕਹਿੰਦੇ ਦੂਸਰੇ ਰਾਖੇ, ਦੂਸਰੇ ਆਸਰਾ ਮਨੁੱਖ ਦਾ ਰਾਜਾ ਹੁੰਦਾ ਹੈ। ਰਾਜੇ ਦਾ ਫਰਜ਼ ਹੈ ਪਰਜਿਆਂ ਦੀ ਰੱਖਿਆ ਕਰੇ। ਤੂੰ ਕਾਹਦਾ ਰਾਜਾ ਹੈ, ਆਪਣੇ ਪੁੱਤਰ ਦੇ ਮੋਹ ਦੇ ਵਿੱਚ ਮੇਰੀ ਬਲੀ ਦੇਣ ਲੱਗਾ ਹੈ, ਆਪਣੇ ਸਵਾਰਥ ਵਿੱਚ ਤੇਰੇ ਨਾਮ ਦੀ ਢੇਰੀ ਵੀ ਢਾ ਦਿੱਤੀ। ਤੀਸਰੇ ਕਹਿੰਦੇ ਦੇਵੀ ਦੇਵਤਿਆਂ ਦਾ ਫਰਜ਼ ਹੈ ਕਿ ਉਹ ਪਰਜਾ ਦੀ ਕੁਝ ਸਹਾਇਤਾ ਕਰਨ। ਕਹਿੰਦੇ ਉਹ ਕਾਹਦੇ ਦੇਵੀ ਦੇਵਤੇ ਹਨ ਜਿਹੜੇ ਮਨੁੱਖਾਂ ਦੀਆਂ ਬਲੀਆਂ ਲੈਂਦੇ ਹਨ, ਮੈਂ ਉਹਨਾਂ ਦੀ ਵੀ ਢੇਰੀ ਢਾ ਦਿੱਤੀ ਹੈ। ਕਹਿੰਦੇ ਚੌਥੀ ਢੇਰੀ ਜਿਹੜੀ ਹੈ ਨਾ, ਉਹ ਆਖਣ ਲੱਗਾ ਇਹ ਪਰਮਾਤਮਾ ਦੇ ਨਾਮ ਦੀ ਹੈ, ਪਰਮਾਤਮਾ ਦੀ ਹੈ ਢੇਰੀ ਜਿਹੜਾ ਸਦਾ ਹੀ ਮਨੁੱਖ ਦੀ ਰੱਖਿਆ ਕਰਦਾ ਹੈ। ਉਸ ਦੇ ਭਾਣੇ ਦੇ ਵਿੱਚ ਚੱਲਿਆ, ਦੁੱਖ ਆਵੇ ਸੁੱਖ ਆਵੇ ਜੀਵਨ ਆਨੰਦਮਈ ਬਣਿਆ ਰਹਿੰਦਾ ਹੈ। ਪਰਮੇਸ਼ਰ ਦਾ ਸਿਰ ਦੇ ਉੱਪਰ ਹੱਥ ਹੋਵੇ ਫਿਰ ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਬਸ ਕਹਿੰਦੇ ਇੱਕਦਮ ਰਾਜੇ ਦਾ ਜਿਹੜਾ ਮਨ ਸੀ ਨਾ ਉਹ ਬਦਲ ਗਿਆ। ਉਹ ਆਖਣ ਲੱਗਾ ਕਿ ਪਤਾ ਨਹੀਂ ਮੇਰੇ ਘਰ ਦੇ ਵਿੱਚ ਸੰਤਾਨ ਹੋਵੇਗੀ ਕਿ ਨਹੀਂ ਹੋਵੇਗੀ, ਦੂਸਰੀ ਗੱਲ ਇਹ ਵੀ ਪਤਾ ਨਹੀਂ ਵੀ ਸੰਤਾਨ ਲਾਇਕ ਹੋਵੇਗੀ ਜਾਂ ਕਿ ਜਾਂ ਨਹੀਂ ਲਾਇਕ ਹੋਵੇਗੀ। ਇਹ ਇੰਨਾ ਹੋਣਹਾਰ ਬੱਚਾ ਹੈ, ਕਿਉਂ ਨਾ ਇਸੇ ਨੂੰ ਹੀ ਮੈਂ ਆਪਣਾ ਮਤਬੰਨਾ ਬਣਾ ਲਵਾਂ। ਉਸੇ ਨੂੰ ਹੀ ਆਪਣਾ ਮਤਬੰਨਾ ਬਣਾ ਲਿਆ, ਉਸੇ ਨੂੰ ਹੀ ਰਾਜਪਾਠ ਦੇ ਦਿੱਤਾ। ਇੱਕ ਪਾਸੇ ਮੌਤ ਸੀ ਪਰ ਦੂਸਰੇ ਪਾਸੇ ਪਰਮੇਸ਼ਰ ਦੀ ਟੇਕ ਲਈ। ਜਦ ਉਸ ਬੱਚੇ ਨੇ ਮੌਤ ਦਾ ਵੀ ਭੈ ਦੂਰ ਹੋ ਗਿਆ ਅਤੇ ਕਹਿੰਦੇ ਫਿਰ ਰਾਜਪਾਠ ਦੀ ਵੀ ਪ੍ਰਾਪਤੀ ਹੋ ਗਈ। ਇਹ ਗਾਥਾਵਾਂ ਸਮਝਣ ਵਾਸਤੇ ਸਮਝਾਉਣ ਵਾਸਤੇ ਹੋਇਆ ਕਰਦੀਆਂ ਹਨ, ਪਰ ਜਿਨ੍ਹਾਂ ਨੇ ਪ੍ਰੈਕਟੀਕਲ ਜੀਵਨ ਬਣਾ ਲਿਆ ਉਹਨਾਂ ਵਾਸਤੇ ਹੈ। ਜਿਨ੍ਹਾਂ ਨੇ ਪਰਮੇਸ਼ਰ ਦੀ ਟੇਕ ਪਕੜ ਲਈ, ਪਰਮੇਸ਼ਰ ਦਾ ਆਸਰਾ ਪਕੜ ਲਿਆ। ਧਰ ਜੀਅਰੇ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਐਸਾ ਫਰਮਾਇਆ ਹੈ कि जेड़ा साड़ा मन है परमेशर दे नाल जोड़ गया है, परमेशर दे नाल विन्या गया है, परमेशर दे नाल मिल गया है। जिवें जिवें हजूर सानू ये भावपूर्त जो समझ है ये बख्शिश कर रहे हैं, आओ प्यार शरदा भावना दे नाल अपनियां मन बिरतियां नूं एकागर करके सरवण करदिया होया एक वारी सारी संगत आखो जी सतनाम श्री वाहे गुरु जी।
सतनाम श्री वाहे गुरु साहिब जी। बिलावल महला पहला।
उचारण करता धन धन दीन दुनी दे मालक श्री गुरु नानक देव महाराज जी हन। बिलावल राग अंदर सतगुरु जी दे ए अमृतमई बचन हन।
मन मंदर तन वेस कलंदर घट ही तीरथ नावा।
हजूर ए फरमा रहे हन कि साडा जिहड़ा मन है ओही मंदर बन गया है। जिवें मंदर दे विच भगवान दी मूर्ति हुंदी है, ਕਹਿੰਦੇ ਇਸੇ ਤਰ੍ਹਾਂ ਸਾਡੇ ਮਨ ਦੇ ਅੰਦਰ ਉਹ ਵਾਹਿਗੁਰੂ ਪਰਮੇਸ਼ਰ ਦਾ ਵਾਸਾ ਹੋ ਗਿਆ ਹੈ। ਹੁਣ ਬਾਹਰ ਦੇ ਮੰਦਰਾਂ ਦੇ ਵਿੱਚ ਬਾਹਰ ਦੇ ਧਾਰਮਿਕ ਅਸਥਾਨਾਂ 'ਤੇ ਸਾਨੂੰ ਜਾਣ ਦੀ ਜ਼ਰੂਰਤ ਨਹੀਂ। ਕਲੰਦਰ ਤੋਂ ਭਾਵ ਹੈ ਕਿ ਜਿਹੜਾ ਸਾਡਾ ਤਨ ਹੈ, ਜਿਹੜਾ ਸਾਡਾ ਸਰੀਰ ਹੈ, ਉਹ ਇੱਕ ਰਮਤਾ ਸਾਧੂ ਬਣ ਗਿਆ ਹੈ। ਜਿਵੇਂ ਕਈ ਲੋਕ ਧਾਰਮਿਕ ਅਸਥਾਨਾਂ 'ਤੇ ਜਾਣ ਵਾਸਤੇ ਕਲੰਦਰ ਦਾ ਰੂਪ ਬਣਾਉਂਦੇ ਹਨ, ਰਮਤੇ ਸਾਧੂ ਦਾ ਰੂਪ ਬਣਾਉਂਦੇ ਹਨ। ਕਹਿੰਦੇ ਹੁਣ ਸਾਡਾ ਮਨ ਹੀ ਮੰਦਰ ਬਣ ਗਿਆ ਹੈ, ਸਾਡੇ ਮਨ ਦੇ ਵਿੱਚ ਹੀ ਅਸੀਂ ਇਸ਼ਨਾਨ ਕਰਦੇ ਹਾਂ, ਇਹ ਤੀਰਥ ਅਸਥਾਨ ਬਣ ਗਿਆ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਭਗਤ ਰਾਮਾਨੰਦ ਜੀ ਦੇ ਬਚਨ ਹਨ, ਉਹ ਕਹਿੰਦੇ ਕਤ ਜਾਈਐ ਰੇ ਘਰ ਲਾਗੋ ਰੰਗ। ਬਸੰਤ ਰਾਗ ਦੇ ਅੰਦਰ ਕਹਿੰਦੇ ਹੁਣ ਕਿਹੜੇ ਪਾਸੇ ਜਾਈਏ, ਘਰ ਦੇ ਵਿੱਚ ਹੀ ਰੰਗ ਲੱਗ ਗਏ ਹਨ, ਘਰ ਦੇ ਵਿੱਚ ਹੀ ਆਨੰਦ ਬਣ ਗਿਆ ਹੈ, ਅੰਤਰਮੁਖ ਹੋ ਗਏ। ਸਾਧ ਸੰਗਤ ਜੀ, ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 52 ਬਚਨਾਂ ਦੇ ਵਿੱਚ ਸਤਿਗੁਰਾਂ ਦਾ 42ਵਾਂ ਬਚਨ ਪੜ੍ਹ ਲੈਣਾ। ਸਤਿਗੁਰਾਂ ਨੇ ਲਿਖਿਆ ਹੈ ਕਿ ਸਿੱਖ ਨੇ ਦਰਸ਼ਨ ਯਾਤਰਾ ਕੇਵਲ ਗੁਰਦੁਆਰਿਆਂ ਦੀ ਕਰਨੀ ਹੈ, ਹੋਰ ਕਿਸੇ ਪਾਸੇ ਨਹੀਂ ਜਾਣਾ। ਹਾਂ, ਜਿਹੜੇ ਦੂਸਰੇ ਧਰਮਾਂ ਦੇ ਲੋਕ ਗੁਰੂ ਘਰ ਦੇ ਵਿੱਚ ਆਉਂਦੇ ਹਨ, ਉਹਨਾਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਇੱਥੋਂ ਮਿਲਦੀ ਹੈ, ਉਸ ਤਰ੍ਹਾਂ ਦੀ ਸਿੱਖਿਆ ਉਹਨਾਂ ਵਾਸਤੇ ਮੌਜੂਦ ਹੈ। ਜਿੱਥੇ ਬਾਕੀ ਦੇ ਅਵਤਾਰਾਂ ਨੇ, ਬਾਕੀ ਦੇ ਧਾਰਮਿਕ ਆਗੂਆਂ ਨੇ ਆਪਣੀ ਆਪਣੀ ਉਮਤ ਨੂੰ ਉਪਦੇਸ਼ ਦਿੱਤਾ ਹੈ, ਉੱਥੇ ਗੁਰੂ ਘਰ ਦੇ ਵਿੱਚ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਗਿਆ ਹੈ। ਤਾਂ ਇੱਥੇ ਹਿੰਦੂ ਵੀ ਆਉਂਦੇ ਹਨ, ਮੁਸਲਮਾਨ, ਸਿੱਖ, ਈਸਾਈ ਸਭ ਆਉਂਦੇ ਹਨ। ਕਉ ਭਇਓ ਮੁੰਡਿਆ ਸੰਨਿਆਸੀ, ਕਉ ਜੋਗੀ ਭਇਓ, ਕਉ ਬ੍ਰਹਮਚਾਰੀ, ਕਉ ਜਤੀ ਅਨੁਮਾਨ ਬੋ। ਹਿੰਦੂ ਤੁਰਕ ਕਉ ਰਾਫਜੀ, ਇਮਾਮ ਸਾਫ਼ੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ। ਕਰਤਾ ਕਰੀਮ ਸੋਈ ਰਾਜ ਕਰਹੀਮ ਓਈ, ਦੂਸਰੋ ਨਾ ਭੇਦ ਕੋਈ ਭੂਲ ਪ੍ਰਮ ਮਾਨਵੋ। ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਭੈ ਏਕ ਜੋਤ ਜਾਨਵੋ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਗੁਰੂ ਘਰ ਦੇ ਵਿੱਚੋਂ ਹੀ ਉਪਦੇਸ਼ ਮਿਲਦਾ ਹੈ ਨਾ, ਤਾਂ ਇੱਥੇ ਸਾਰੇ ਆਉਂਦੇ ਹਨ। ਸਿੱਖ ਵਾਸਤੇ ਉਪਦੇਸ਼ ਹੈ ਦਰਸ਼ਨ ਯਾਤਰਾ 42ਵਾਂ ਬਚਨ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੰਦਰਾਂ ਦੀ ਨਹੀਂ ਕਰਨੀ ਹੋਰਨਾਂ ਧਾਰਮਿਕ ਅਸਥਾਨਾਂ ਦੀ ਨਹੀਂ ਕਰਨੀ ਗੁਰਦੁਆਰਿਆਂ ਦੀ ਕਰਨੀ ਹੈ ਭਗਤ ਰਾਮਾਨੰਦ ਜੀ ਕਹਿੰਦੇ ਕਤ ਜਾਈਐ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਕਹਿੰਦੇ ਜਿਹੜਾ ਮਨ ਹੈ ਉਹ ਪਿੰਗਲਾ ਹੋ ਗਿਆ ਹੈ ਮਨ ਹੋਰ ਕਿਸੇ ਪਾਸੇ ਜਾਣ ਵਾਸਤੇ ਤਿਆਰ ਹੀ ਨਹੀਂ ਜਾ ਹੀ ਨਹੀਂ ਸਕਦਾ ਜਿਵੇਂ ਭਗਤਾਂ ਨੇ ਵੀ ਫਰਮਾਇਆ ਹੈ ਨਾ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਏਕ ਦਿਵਸ ਮਨ ਭਈ ਉਮੰਗ ਕਸ ਚੰਦਨ ਚੋਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਜਿਹੜੇ ਬ੍ਰਹਮ ਨੂੰ ਲੱਭਣ ਵਾਸਤੇ ਜਿਹੜੇ ਪਰਮਾਤਮਾ ਨੂੰ ਲੱਭਣ ਵਾਸਤੇ ਕਹਿੰਦੇ ਬਾਹਰ ਜਾਂਦੇ ਆ ਉਹ ਤਾਂ ਪਰਮਾਤਮਾ ਗੁਰੂ ਨੇ ਘਰ ਦੇ ਵਿੱਚ ਹੀ ਦਿਖਾਲ ਦਿੱਤਾ ਹਿਰਦੇ ਦੇ ਵਿੱਚ ਹੀ ਦਿਖਾਲ ਦਿੱਤਾ ਹਜ਼ੂਰ ਸੱਚੇ ਪਾਤਸ਼ਾਹ ਜੀ ਇਹ ਫਰਮਾ ਰਹੇ ਹਨ ਕਿ ਜਿਵੇਂ ਮੰਦਰ ਦੇ ਵਿੱਚ ਭਗਵਾਨ ਦੀ ਮੂਰਤ ਹੈ ਸਾਡਾ ਮਨ ਜਿਹੜਾ ਹੈ ਨਾ ਇਹੀ ਮੰਦਰ ਬਣ ਗਿਆ ਹੈ ਇਹੀ ਭਗਵਾਨ ਦਾ ਘਰ ਬਣ ਗਿਆ ਹੈ ਹੁਣ ਅਸੀਂ ਆਪਣੇ ਮਨ ਦੀ ਯਾਤਰਾ ਕਰਦੇ ਹਾਂ ਮਨ ਦੇ ਯਾਤਰੂ ਬਣ ਗਏ ਹਾਂ ਮਨ ਮੰਦਰ ਤਨ ਵੇਸ ਕਲੰਦਰ ਜਿਹੜਾ ਤਨ ਹੈ ਇਹ ਕਹਿੰਦੇ ਰਮਤਾ ਸਾਧੂ ਬਣ ਗਿਆ ਹੈ ਇਹ ਹੁਣ ਅੰਦਰ ਦੀ ਯਾਤਰਾ ਕਰਦਾ ਹੈ ਮਨ ਦੀ ਯਾਤਰਾ ਕਰਦਾ ਹੈ ਘੱਟ ਹੀ ਤੀਰਥ ਨਹਾਵਾਂ ਕਹਿੰਦੇ ਹੁਣ ਹਿਰਦੇ ਦੇ ਤੀਰਥ ਤੇ ਹੀ ਅਸੀਂ ਇਸ਼ਨਾਨ ਕਰਦੇ ਹਾਂ ਜਿਸ ਤੀਰਥ ਤੇ ਇਸ਼ਨਾਨ ਕਰਨ ਦੇ ਨਾਲ ਸਾਡੀ ਜਿਹੜੀ ਮੈਲ ਹੈ ਉਹ ਉਤਰਦੀ ਹੈ
ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ
ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਇੱਕ ਸ਼ਬਦ ਪਰਮਾਤਮਾ ਦਾ ਨਾਮ ਕਹਿੰਦੇ ਜਦ ਅੰਦਰ ਵਸ ਗਿਆ ਪ੍ਰਾਣਾਂ ਦੇ ਵਿੱਚ ਵਸ ਗਿਆ ਫੇਰ ਕਹਿੰਦੇ ਬਾਰ ਬਾਰ ਜਨਮ ਜਨਮ ਜਿਹੜੇ ਹਨ ਉਹ ਧਾਰਨ ਕਰਨ ਦੀ ਜ਼ਰੂਰਤ ਨਹੀਂ ਜਨਮਾਂ ਦੇ ਗੇੜਿਆਂ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਕਿਉਂਕਿ ਜਪਦਿਆਂ ਜਦ ਇਹ ਜਾਪ ਸਿਮਰਨ ਦਾ ਰੂਪ ਹੋ ਗਿਆ ਉਸ ਅਵਸਥਾ ਵੱਲ ਸਤਿਗੁਰਾਂ ਨੇ ਇਸ਼ਾਰਾ ਕੀਤਾ ਹੈ ਜਿਵੇਂ ਕਿਹਾ ਜਾਂਦਾ ਹੈ ਵੀ ਜਲ ਸਿਮਣ ਲੱਗ ਪਵੇ ਆਪਣੇ ਆਪ ਝਰਨਾ ਜਿਹੜਾ ਹੈ ਨਾ ਉਹ ਝਰਨ ਲੱਗ ਪਵੇ ਇੱਕ ਪਾਣੀ ਹੁੰਦਾ ਹੈ ਜਿਹੜਾ ਨਲਕੇ ਦੇ ਵਿੱਚੋਂ ਬਾਹਰੋਂ ਪਾਈਦਾ ਹੈ ਇੱਕ ਹੁੰਦਾ ਹੈ ਜਦੋਂ ਥੱਲਿਓਂ ਪ੍ਰਗਟ ਹੋ ਜਾਂਦਾ ਹੈ ਕਹਿੰਦੇ ਕੇਵਲ ਤੇ ਕੇਵਲ ਹੁਣ ਸਰੀਰ ਦੇ ਵਿੱਚ ਪ੍ਰਾਣ ਹੀ ਨਹੀਂ ਚੱਲ ਰਹੇ ਨਾਲ ਦੀ ਨਾਲ ਗੁਰੂ ਦਾ ਸ਼ਬਦ ਵੀ ਚੱਲ ਰਿਹਾ ਹੈ ਕੇਵਲ ਤੇ ਕੇਵਲ ਸਰੀਰ ਦੇ ਵਿੱਚ ਸਵਾਸ ਚੱਲਣ ਤਾਂ ਸਰੀਰ ਜ਼ਿੰਦਾ ਰਹਿੰਦਾ ਹੈ ਪਰ ਜੇ ਸ਼ਬਦ ਚੱਲਣ ਲੱਗ ਪਵੇ ਫਿਰ ਆਤਮਿਕ ਜੀਵਨ ਦੀ ਪ੍ਰਾਪਤੀ ਹੋ ਜਾਂਦੀ ਹੈ ਮਰਨੰ ਬਿਸਰਨੰ ਗੋਬਿੰਦੈ ਜੀਵਨੰ ਹਰ ਨਾਮ ਧਿਆਵਣੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਤੋ ਹਜ਼ੂਰ ਫਰਮਾ ਰਹੇ ਹਨ ਕਿ ਇੱਕ ਸ਼ਬਦ ਜੋ ਹੈ ਅੰਦਰ ਵਸ ਗਿਆ ਚੱਲਣ ਲੱਗ ਪਿਆ ਪ੍ਰਾਣਾਂ ਦੇ ਵਿੱਚ ਵਾਸਾ ਹੋ ਗਿਆ ਹੁਣ ਬਾਰ ਬਾਰ ਦੇ ਜਨਮ ਮਰਨ ਦੇ ਗੇੜ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਬਹੁੜ ਜਨਮ ਨਾ ਆਵਾਂ ਫਿਰ ਕਹਿੰਦੇ ਹਨ ਕਿ ਬਹੁਰ ਹਮ ਕਾਹੇ ਆਵੇਂਗੇ ਹੁਣ ਬਾਰ ਬਾਰ ਜਨਮ ਜਨਮਾਤਰਾਂ ਦੇ ਵਿੱਚ ਕਾਹਦੇ ਵਾਸਤੇ ਆਉਣਾ ਹੋਇਆ
ਮਨ ਬੇਦਿਆ ਦਇਆਲ ਸੇਤੀ ਮੇਰੀ ਮਾਈ
ਹੇ ਮੇਰੀ ਮਾਈ ਮਾਤਾ ਮਤ ਰੂਪੀ ਮਨ ਜਿਹੜਾ ਹੈ ਉਹ ਵਿੰਨਿਆ ਗਿਆ ਹੈ ਦਇਆਲ ਤੋਂ, ਭਾਵ ਹੈ ਕਿ ਦਇਆ ਦੇ ਘਰ ਵਾਹਿਗੁਰੂ ਪਰਮੇਸ਼ਰ ਦੇ ਨਾਲ। ਜਿਸ ਤਰ੍ਹਾਂ ਤਾਰੂ ਪੋਪੜ ਨੂੰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ ਵੀ ਤੂੰ ਤਾਂ ਬੜੇ ਅਜੇ ਛੋਟਾ ਹੈ, ਤੇਰੀ ਅਵਸਥਾ ਬੜੀ ਛੋਟੀ ਹੈ। ਆਖਣ ਲੱਗਾ ਸੱਚੇ ਪਾਤਸ਼ਾਹ ਜੀ, ਮੇਰੀ ਜਿਹੜੀ ਮਾਤਾ ਸੀ ਨਾ, ਉਹ ਚੁੱਲ੍ਹੇ ਦੇ ਵਿੱਚ ਜਦ ਲੱਕੜਾਂ ਡਾਹ ਰਹੀ ਸੀ, ਕਹਿੰਦਾ ਮੈਂ ਦੇਖਿਆ ਕਿ ਜਿਹੜੀਆਂ ਛੋਟੀਆਂ ਸਨ ਉਹਨਾਂ ਨੂੰ ਅੱਗ ਪਹਿਲਾਂ ਲੱਗਦੀ ਸੀ, ਜਿਹੜੀਆਂ ਵੱਡੀਆਂ ਸਨ ਉਹਨਾਂ ਨੂੰ ਬਾਅਦ ਵਿੱਚ ਲੱਗਦੀ ਸੀ। ਕਹਿੰਦੇ ਮੈਂ ਜਾਣਿਆ ਕਿ ਮੌਤ ਦਾ ਕੀ ਪਤਾ ਹੈ ਕਿ ਪਹਿਲਾਂ ਆ ਜਾਵੇ, ਇਸ ਕਰਕੇ ਪਹਿਲਾਂ ਪਹਿਲਾਂ ਜਿਹੜਾ ਜੀਵਨ ਹੈ ਨਾ ਸਵਾਰ ਲੈਣਾ ਚਾਹੀਦਾ ਹੈ। ਭਗਤਾਂ ਨੇ ਇਹੀ ਫਰਮਾਇਆ। ਬੰਦਾ ਕਹਿੰਦਾ ਬਥੇਰਾ ਸਮਾਂ ਪਿਆ ਹੈ ਅਜੇ ਭਜਨ ਸਿਮਰਨ ਕਰਨ ਵਾਸਤੇ, ਕਰ ਲਵਾਂਗੇ। ਮਹਾਰਾਜ ਕਹਿੰਦੇ ਇਹ ਵੀ ਮੌਕਾ ਹੀ ਹੁੰਦਾ ਹੈ, ਸੰਭਾਲ ਲੈਣਾ ਚਾਹੀਦਾ ਹੈ। ਜੀਵਨ ਦੇ ਵਿੱਚ ਫਿਰ ਕੁਝ ਐਸੇ ਮੌਕੇ ਆ ਜਾਂਦੇ ਹਨ, ਫਿਰ ਬੰਦੇ ਦੇ ਕੋਲੋਂ ਭਜਨ ਸਿਮਰਨ ਨਹੀਂ ਹੁੰਦਾ। ਕਿੰਨਾ ਕਿੰਨਾ ਅਵਸਥਾਵਾਂ ਦੇ ਵਿੱਚ ਨਹੀਂ ਹੁੰਦਾ, ਦੱਸਿਆ ਗਿਆ ਹੈ ਜਬ ਲੱਗ ਜਰਾ ਰੋਗ ਨਹੀਂ ਆਇਆ, ਹੱਥ ਪੈਰ ਕੰਮ ਕਰਨੋਂ ਰਹਿ ਗਏ, ਕਹਿੰਦੇ ਫਿਰ ਕਿੱਥੇ ਤੇਰੇ ਕੋਲੋਂ ਭਜਨ ਸਿਮਰਨ ਹੋਣਾ ਹੈ। ਜਬ ਲੱਗ ਜਰਾ ਰੋਗ ਨਹੀਂ ਆਇਆ, ਜਬ ਲੱਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲੱਗ ਬਿਕਲ ਭਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰੰਗ ਪਾਣੀ। ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ, ਰੂਧਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪਰਾਨੀ। ਸਤਿਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਮਨ ਜਿਹੜਾ ਹੈ ਨਾ ਉਹ ਵਿੰਨਿਆ ਗਿਆ ਹੈ, ਉਹ ਦਇਆ ਦੇ ਘਰ ਵਾਹਿਗੁਰੂ ਪਰਮੇਸ਼ਰ ਦੇ ਨਾਲ।
ਕੌਣ ਜਾਣੈ ਪੀਰ ਪਰਾਈ,
ਪਰਾਈ ਪੀੜਾ ਨੂੰ, ਦੂਸਰੇ ਦੀ ਪੀੜਾ ਨੂੰ ਹੋਰ ਕੌਣ ਸਮਝ ਸਕਦਾ ਹੈ। ਪਰਮਾਤਮਾ ਤੋਂ ਬਗੈਰ ਇੱਕ ਵਾਹਿਗੁਰੂ ਹੀ ਹੈ ਜਿਹੜਾ ਜੀਵਾਂ ਦੀ ਪੀੜਾ ਨੂੰ ਸਮਝਦਾ ਹੈ। ਇੱਕ ਸਤਿਗੁਰੂ ਜੀ ਹੀ ਹਨ ਜਿਹੜੇ ਜੀਵਾਂ ਦੀ ਪੀੜਾ ਨੂੰ ਸਮਝਦੇ ਹਨ। ਬਾਬਾ ਦੇਖੈ ਧਿਆਨ ਧਾਰ, ਜਲਤੀ ਸਭ ਪ੍ਰਿਥਵੀ ਦਿਸ ਆਈ। ਜਦ ਬਾਬੇ ਨੇ ਸਤਿਗੁਰੂ ਜੀ ਨੇ ਦੇਖਿਆ ਨਾ, ਕਹਿੰਦੇ ਸਾਰੀ ਸ੍ਰਿਸ਼ਟੀ ਜਿਹੜੀ ਹੈ ਨਾ ਉਹ ਜਲਦੀ ਹੋਈ ਦਿਖਾਈ ਦਿੱਤੀ। ਕੋਈ ਕ੍ਰੋਧ ਦੀ ਅਗਨੀ ਦੇ ਵਿੱਚ, ਕੋਈ ਕਾਮ ਦੀ ਅਗਨੀ ਦੇ ਵਿੱਚ, ਕੋਈ ਲੋਭ ਦੀ ਅਗਨੀ ਦੇ ਵਿੱਚ ਸਭ ਜਲ ਰਹੇ ਸਨ। ਤਾਂ ਹੀ ਬਾਬੇ ਨੇ ਫਿਰ ਨਾਮ ਦਾ ਛੱਟਾ ਦਿੱਤਾ ਨਾ। ਸਤਿਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਐਵੇਂ ਨਹੀਂ ਕਿਹਾ ਵੀ ਪਰਮੇਸ਼ਰ ਰੂਪ ਹਨ, ਸਤਿਗੁਰੂ ਪ੍ਰਤੱਖ ਪਰਮੇਸ਼ਰ ਹਨ, ਪਰਮੇਸ਼ਰ ਵਾਲੇ ਗੁਣ ਹਨ, ਹੋਰਨਾਂ ਅਵਤਾਰਾਂ ਨੂੰ ਪਰਮੇਸ਼ਰ ਦਾ ਰੁਤਬਾ ਨਹੀਂ ਮਿਲਿਆ, ਕਿਉਂਕਿ ਉਹ ਗੁਣ ਦਿਖਾਈ ਨਹੀਂ ਦਿੰਦੇ। ਗੁਰੂ ਨੂੰ ਪਰਮੇਸ਼ਰ ਦਾ ਰੁਤਬਾ ਮਿਲਿਆ ਕਿਉਂਕਿ ਗੁਰੂ ਦੇ ਵਿੱਚ ਪਰਮੇਸ਼ਰ ਵਰਗੇ ਗੁਣ ਹਨ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੇਖਿਆ ਨਾ ਕਿ ਹਿੰਦੂ ਧਰਮ ਨੂੰ ਪੀੜਾ ਹੈ, ਆਪਣੇ ਤਨ ਦਾ ਆਪਣੇ ਸੀਸ ਦਾ ਬਲੀਦਾਨ ਦਿੱਤਾ। ਤਿਲਕ ਜੰਨਿਓ ਰਾਖਾ ਪ੍ਰਭ ਤਾਕਾ, ਕਿਨੋ ਵੱਡੋ ਕੱਲੂ ਮੈਂ ਸਾਕਾ। ਜਿਵੇਂ ਵਿਦਵਾਨਾਂ ਦੇ ਬਚਨ ਹਨ ਕਿ ਸੰਤ ਰਿਦਾ ਨਵਨੀਤ ਸਮਾਨਾ, ਕਹਿਓ ਕਵਨੇ ਪਰ ਕਹਿਓ ਨਾ ਜਾਣਾ। ਕਹਿੰਦੇ ਸੰਤ ਦਾ ਹਿਰਦਾ ਮੱਖਣ ਦੀ ਤਰ੍ਹਾਂ ਕੋਮਲ ਹੁੰਦਾ ਹੈ, ਕਹਿੰਦੇ ਕਵੀ ਨੇ ਕਿਹਾ ਤਾਂ ਹੈ ਪਰ ਕਵੀ ਨੂੰ ਕਹਿਣਾ ਨਹੀਂ ਆਇਆ। ਕਹਿੰਦੇ ਜਿਹੜਾ ਮੱਖਣ ਹੈ ਉਹ ਉਦੋਂ ਗਰਮ ਹੁੰਦਾ ਹੈ ਜਦੋਂ ਉਸਨੂੰ ਆਪ ਨੂੰ ਸੇਕ ਲੱਗੇ, ਪਰ ਕਹਿੰਦੇ ਸੰਤ ਦਾ ਹਿਰਦਾ ਉਦੋਂ ਪਿਘਲ ਜਾਂਦਾ ਹੈ ਜਦੋਂ ਕਿਸੇ ਦੂਸਰਿਆਂ ਨੂੰ ਦੁੱਖ ਹੋਵੇ, ਦੂਸਰਿਆਂ ਨੂੰ ਪੀੜਾ ਹੋਵੇ, ਦੂਸਰਿਆਂ ਨੂੰ ਸੇਕ ਲੱਗੇ। ਇਹ ਤਿੰਨ ਹਸਤੀਆਂ ਇੱਕ ਰੂਪ ਹੀ ਹੁੰਦੀਆਂ ਹਨ। ਆਤਮ ਰਸ ਜੇ ਜਾਨਹੀ ਸੋ ਹੈ ਖਾਲਸ ਦੇਵ। ਮੋਹ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਕਹਿੰਦੇ ਆਮ ਤੌਰ ਤੇ ਬੰਦਾ ਸਵਾਰਥੀ ਹੁੰਦਾ ਹੈ, ਆਪਣਾ ਮਤਲਬ ਸਾਫ ਹੋ ਗਿਆ, ਆਪਣਾ ਸਵਾਰਥ ਨਿਕਲ ਗਿਆ, ਦੂਸਰਿਆਂ ਦੀ ਕੋਈ ਪਰਵਾਹ ਨਹੀਂ। ਪਰ ਤਿੰਨ ਹਸਤੀਆਂ ਜਿਹੜੀਆਂ ਹਨ ਇਹ ਪਰ ਸਵਾਰਥ ਹੁੰਦੀਆਂ ਹਨ, ਦੂਸਰਿਆਂ ਦਾ ਸਵਾਰਥ ਦੇਖਦੀਆਂ ਹਨ। ਜਨ ਆਵਨ ਕਾ ਇਹ ਸੁਆਉ, ਉਹਨਾਂ ਦਾ ਸਵਾਰਥ ਕੀ ਹੈ? ਕਹਿੰਦੇ ਉਹ ਜਨ ਕੈ ਸੰਗ ਚਿੱਤ ਆਵੈ ਨਾਉ। ਉਹ ਵੀ ਸਵਾਰਥ ਲੈ ਕੇ ਆਉਂਦੇ ਹਨ ਦੂਸਰਿਆਂ ਦਾ ਭਲਾ ਕਰਨ ਵਾਸਤੇ, ਦੂਸਰਿਆਂ ਦੀ ਪੀੜਾ ਨੂੰ ਹਰਨ ਵਾਸਤੇ, ਦੂਸਰਿਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ। ਵਾਹਿਗੁਰੂ ਤੋਂ ਬਗੈਰ ਕਹਿੰਦੇ ਪਰਾਈ ਪੀੜਾ ਨੂੰ, ਦੂਸਰਿਆਂ ਦੇ ਦੁੱਖ ਨੂੰ ਕੌਣ ਜਾਣਦਾ ਹੈ, ਕੌਣ ਸਮਝ ਸਕਦਾ ਹੈ?
ਹਮ ਨਾਹੀ ਚਿੰਤ ਪਰਾਈ।
ਹਜ਼ੂਰ ਫਰਮਾਉਂਦੇ ਹਨ ਕਿ ਉਸ ਵਾਹਿਗੁਰੂ ਜੀ ਦੇ ਨਾਲ ਜੇਕਰ ਜੁੜ ਜਾਇਆ ਜਾਵੇ ਤਾਂ ਫਿਰ ਕਹਿੰਦੇ ਅਸਾਂ ਜੀਵਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਹੋਰ ਤਰ੍ਹਾਂ ਤਰ੍ਹਾਂ ਦੀ ਚਿੰਤਾ ਨਹੀਂ ਰਹਿ ਜਾਂਦੀ, ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਹਨ। ਜਿਨ੍ਹਾਂ ਦੇ ਜੀਵਨ ਦੇ ਵਿੱਚ ਚਿੰਤਨ ਆ ਜਾਂਦਾ ਹੈ, ਜੇਕਰ ਵਾਹਿਗੁਰੂ ਦਾ ਭਜਨ ਨਹੀਂ, ਸਿਮਰਨ ਨਹੀਂ, ਚਿੰਤਨ ਨਹੀਂ, ਫਿਰ ਕਹਿੰਦੇ ਬੰਦਾ ਚਿੰਤਾਵਾਂ ਦੇ ਨਾਲ ਗ੍ਰਸਿਆ ਰਹਿੰਦਾ ਹੈ। ਬਹੁਤ ਸਾਰੇ ਧਨ ਪਦਾਰਥ ਦੇ ਹੁੰਦਿਆਂ ਸੁੰਦਿਆਂ ਵੀ ਬੰਦਾ ਚਿੰਤਤ ਰਹਿੰਦਾ ਹੈ। ਸਤਿਗੁਰਾਂ ਨੇ ਫਰਮਾਇਆ ਹੈ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਕਹਿੰਦੇ ਐ ਸੰਸਾਰ ਦੇ ਲੋਗੋ, ਇਹ ਨਾ ਸਮਝਣਾ ਵੀ ਜਿਨ੍ਹਾਂ ਦੇ ਕੋਲ ਬਹੁਤ ਸਾਰਾ ਧਨ ਪਦਾਰਥ ਹੈ, ਬੜਾ ਉਹਨਾਂ ਨੂੰ ਕੋਈ ਸੁੱਖ ਦਾ ਸਾਹ ਆ ਗਿਆ ਹੈ। ਕਹਿੰਦੇ ਉਹਨਾਂ ਦੀਆਂ ਚਿੰਤਾਵਾਂ ਵੱਡੀਆਂ ਹੋ ਜਾਂਦੀਆਂ ਹਨ, ਉਹਨਾਂ ਦੇ ਫਿਕਰ ਵੱਡੇ ਹੋ ਜਾਂਦੇ ਹਨ, ਉਹਨਾਂ ਦੇ ਦੁੱਖ ਵੀ ਵੱਡੇ ਹੀ ਹੁੰਦੇ ਜਾਂਦੇ ਹਨ ਜਿੰਨਾ ਜਿੰਨਾ ਬੰਦਾ ਵੱਡਾ ਹੁੰਦਾ ਜਾਂਦਾ ਹੈ। ਸੁਖੀ ਉਹੀ ਹੈ ਜਿਨ੍ਹਾਂ ਦੇ ਪੱਲੇ ਪਰਮਾਤਮਾ ਦਾ ਨਾਮ ਹੈ, ਜਿਨਕੇ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨਕੇ ਹਿਰਦੇ ਤੂੰ ਵਸੈ ਤੇਨਰ ਗੁਣੀ ਗਹੀਰ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋਰੀ ਸੋ ਫਿਰੇ ਪਰਮੰਤਾ, ਦੂਹ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਭਾਲੀਐ। ਗੁਰਮੁਖ ਦੋਨਾਂ ਅਵਸਥਾਵਾਂ ਤੋਂ ਉੱਪਰ ਹੁੰਦੇ ਹਨ, ਨਾ ਥੋੜੀ ਦੇ ਵਿੱਚ ਕੋਈ ਫਿਕਰ ਹੁੰਦਾ ਹੈ, ਨਾ ਬਹੁਤੀ ਦੇ ਵਿੱਚ ਕੋਈ ਮਾਣ ਹੰਕਾਰ ਹੀ ਹੁੰਦਾ ਹੈ। ਜੋ ਰਾਜ ਦੇ ਤਾਂ ਕਵਨ ਵਡਾਈ। ਕਹਿੰਦੇ ਹੇ ਵਾਹਿਗੁਰੂ ਜੀ, ਜੇ ਰਾਜ ਦੇ ਦੇਵੇਂ ਤਾਂ ਸਾਡਾ ਵੱਧ ਕੀ ਜਾਣਾ ਹੈ, ਜੋ ਭੀਖ ਮੰਗਾਵੇ ਤਾਂ ਕਿਆ ਘੱਟ ਜਾਈ, ਜੇ ਭਿੱਖਿਆ ਮੰਗਾ ਦੇਵੇ ਸਾਡਾ ਘੱਟ ਕੀ ਜਾਣਾ ਹੈ। ਦੋਨਾਂ ਅਵਸਥਾਵਾਂ ਤੋਂ ਉੱਪਰ ਹੁੰਦੇ ਹਨ। ਹਮ ਨਾ ਹੀ ਚਿੰਤ ਪਰਾਈ। ਮਹਾਰਾਜ ਜੀ ਕਹਿੰਦੇ ਜਿਹੜੇ ਵਾਹਿਗੁਰੂ ਜੀ ਦੇ ਨਾਲ ਜੁੜ ਜਾਂਦੇ ਹਨ, ਫਿਰ ਕਹਿੰਦੇ ਅਸਾਂ ਜੀਵਾਂ ਦੀਆਂ ਹਰ ਪ੍ਰਕਾਰ ਦੀਆਂ ਚਿੰਤਾਵਾਂ ਮਿਟ ਜਾਂਦੀਆਂ ਹਨ, ਕੋਈ ਪਰਾਈ ਕੋਈ ਹੋਰ ਚਿੰਤਾ ਨਹੀਂ ਰਹਿ ਜਾਂਦੀ।
ਰਹਾਉ
ਵਿਸ਼ਰਾਮ ਦੇ ਕੋਈ ਉਪਦੇਸ਼ ਕਰਦੇ ਹਨ।
ਆਗਮ ਆਗੋਚਰ ਅਲਖ ਅਪਾਰਾ, ਚਿੰਤਾ ਕਰੋ ਹਮਾਰੀ।
ਹੇ ਵਾਹਿਗੁਰੂ ਜੀ, ਜੋ ਤੁਸੀਂ ਗਮਤਾ ਤੋਂ ਰਹਿਤ ਹੋ, ਮਨ ਦੀ ਪਕੜ ਤੋਂ ਪਰੇ ਹੋ, ਅਗੋਚਰ ਇੰਦਰੀਆਂ ਦੀ ਪਕੜ ਤੋਂ ਪਰੇ ਹੋ, ਲਖਤਾ ਤੋਂ ਰਹਿਤ ਹੋ, ਪਾਰਾਵਾਰ ਤੋਂ ਰਹਿਤ ਹੋ, ਤੁਸੀਂ ਹੀ ਹਮਾਰੀ ਅਸਾਂ ਜੀਵਾਂ ਦੀ ਚਿੰਤਾ ਕਰਨ ਵਾਲੇ ਹੋ। ਤੁਸੀਂ ਹੀ ਸਾਰੇ ਜੀਵਾਂ ਦਾ ਤੁਹਾਨੂੰ ਹੀ ਫਿਕਰ ਹੈ ਜੀ।
ਜਲ ਥਲ ਮਹੀਅਲ ਭਰਪੁਰ ਲੀਨਾ, ਘਟ ਘਟ ਜੋਤ ਤੁਮਾਰੀ।
ਜਲ ਦੇ ਵਿੱਚ, ਥਲ ਵਿੱਚ, ਮਹੀਅਲ ਧਰਤੀ ਆਕਾਸ਼ ਦੇ ਵਿੱਚ, ਸਾਰੇ ਪਾਸੇ ਤੁਸੀਂ ਭਰੀ ਪਰਿਪੂਰਨ ਹੋ, ਲੀਨ ਹੋ, ਸਾਰੇ ਘਟਾਂ ਘਟਾਂ ਦੇ ਵਿੱਚ ਤੁਹਾਡੀ ਹੀ ਜੋਤ ਹੈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਜਿਵੇਂ ਸਤਿਗੁਰਾਂ ਨੇ ਫਰਮਾਇਆ ਹੈ ਨਾ, ਸਹਿਸ ਘਟਾ ਮੈਂ ਏਕ ਆਕਾਸ਼, ਘਟ ਫੂਟੇ ਤੇ ਉਹੀ ਪ੍ਰਗਾਸ, ਸੌ ਘੜੇ ਰੱਖ ਦਿਓ, ਸੌ ਦੇ ਸੌ ਵਿੱਚ ਹੀ ਆਕਾਸ਼ ਦਾ ਅਕਸ਼ ਪੈਂਦਾ ਹੈ। ਸੌ ਘੜੇ ਟੁੱਟ ਜਾਣ, ਆਕਾਸ਼ ਨਹੀਂ ਟੁੱਟਦਾ, ਆਕਾਸ਼ ਫਿਰ ਵੀ ਉਸੇ ਤਰ੍ਹਾਂ ਹੀ ਰਹਿੰਦਾ ਹੈ। ਕਹਿੰਦੇ ਇਸੇ ਤਰ੍ਹਾਂ ਸਾਰੇ ਘਟਾਂ ਦੇ ਵਿੱਚ, ਸਾਰੇ ਜੀਵਾਂ ਦੇ ਵਿੱਚ ਪਰਮਾਤਮਾ ਦੀ ਜੋਤ ਹੈ। ਜੋ ਗੁਰੂ ਦੀ ਸਿੱਖਿਆ ਦੇ ਨਾਲ ਜੁੜ ਜਾਂਦੇ ਹਨ, ਗੁਰੂ ਦੀ ਮਤ ਦੇ ਨਾਲ ਜੁੜ ਜਾਂਦੇ ਹਨ, ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ। ਫਿਰ ਜੋਤ ਕਹਿੰਦੇ ਪ੍ਰਗਟ ਹੋ ਜਾਂਦੀ ਹੈ, ਸਾਹਮਣੇ ਆ ਜਾਂਦੀ ਹੈ ਵੀ ਵਾਕਿਆ ਹੀ ਸਾਰਿਆਂ ਦੇ ਵਿੱਚ ਹੈ ਜੋਤ ਪਰਮਾਤਮਾ ਦੀ। ਸਾਰੇ ਪਾਸੇ ਵਾਹਿਗੁਰੂ ਦਾ ਸਰੂਪ ਹੈ। ਜਿਨ੍ਹਾਂ ਦੀ ਬ੍ਰਹਮ ਦ੍ਰਿਸ਼ਟੀ ਹੋ ਗਈ ਉਹਨਾਂ ਨੇ ਕਹਿ ਦਿੱਤਾ, ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਕਿਹੇ ਸਤਿਗੁਰੂ ਜੀ, ਸਾਰਿਆਂ ਦੇ ਵਿੱਚ ਤੁਹਾਡਾ ਹੀ ਰੂਪ ਹੈ।
ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾ ਤੇਰੇ।
ਜੋ ਸੰਸਾਰ ਦੀ ਸਿੱਖਿਆ ਹੈ, ਮਤ ਹੈ, ਬੁੱਧ ਹੈ, ਸਾਰੀ ਤੁਹਾਡੇ ਘਰ ਦੇ ਵਿੱਚੋਂ ਹੀ ਆਉਂਦੀ ਹੈ। ਸਾਰੇ ਮੰਦਰ ਰੂਪੀ ਸਰੀਰ ਤੁਹਾਡੇ ਹੀ ਆਸਰੇ ਤੇ ਹਨ।
ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾ ਨਿਤ ਤੇਰੇ।
ਹੇ ਵਾਹਿਗੁਰੂ ਜੀ, ਤੁਹਾਥੋਂ ਬਗੈਰ ਮੈਂ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ, ਇਸ ਕਰਕੇ ਤੁਹਾਡੇ ਹੀ ਸਦਾ ਵਾਸਤੇ ਗੁਣਾਂ ਦਾ ਗਾਇਨ ਕਰਦਾ ਹਾਂ ਜੀ।
ਅਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ।
ਜਿਤਨੇ ਵੀ ਜੀਵ ਜੰਤੂ ਹਨ ਸਾਰੇ ਤੁਹਾਡੀ ਸ਼ਰਨ ਦੇ ਵਿੱਚ ਹਨ, ਤੁਹਾਨੂੰ ਹੀ ਸਾਰਿਆਂ ਦੀ ਚਿੰਤਾ ਹੈ। ਤੁਹਾਥੋਂ ਬਗੈਰ ਹੋਰ ਕੋਈ ਸੰਸਾਰ ਦੇ ਜੀਵਾਂ ਦੀ ਚਿੰਤਾ ਨਹੀਂ ਕਰ ਸਕਦਾ। ਕਿਵੇਂ ਬਿਨਾਂ ਮੰਗਿਆਂ ਤੋਂ ਤੁਸੀਂ ਸਵਾਸ ਦੇ ਰਹੇ ਹੋ, ਕਿਵੇਂ ਤੁਸੀਂ ਸਭ ਨੂੰ ਭੋਜਨ ਦੇ ਰਹੇ ਹੋ। ਸਿਰ ਸਿਰ ਡਿਜਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡਿਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਹੇ ਵਾਹਿਗੁਰੂ ਜੀ, ਸਭ ਦੀ ਤੁਹਾਨੂੰ ਹੀ ਚਿੰਤਾ ਹੈ ਜੀ।
ਜੋ ਤੁਧ ਭਾਵ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ।
ਸਤਿਗੁਰੂ ਪਾਤਸ਼ਾਹ ਜੀ ਅਰਦਾਸ ਕਰਨ ਦੀ ਜੀਵਨ ਜੁਗਤ ਸਮਝਾਉਂਦੇ ਹਨ ਕਿ ਹੇ ਵਾਹਿਗੁਰੂ ਜੀ, ਜੋ ਤੁਹਾਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਜੋ ਤੁਹਾਡਾ ਭਾਣਾ ਹੈ ਉਹੀ ਸਾਨੂੰ ਚੰਗਾ ਲੱਗੇ, ਸਾਨੂੰ ਤੁਹਾਡੇ ਭਾਣੇ ਦੇ ਵਿੱਚ ਰਹਿਣ ਦੀ ਜਾਚ ਆ ਜਾਵੇ। ਜੋ ਤੁਸੀਂ ਕਰਦੇ ਹੋ, ਆਪਾਂ ਇਹ ਨਾ ਕਹੀਏ ਕਿ ਹੇ ਵਾਹਿਗੁਰੂ ਜੀ ਤੁਸੀਂ ਬਹੁਤ ਮਾੜਾ ਕਰ ਰਹੇ ਹੋ, ਕਿਉਂਕਿ ਆਪਣੇ ਆਪਣੇ ਕਰਮ ਹਨ। ਕਰਮਾਂ ਦੇ ਹਿਸਾਬ ਦੇ ਨਾਲ, ਭਾਗ ਦੇ ਹਿਸਾਬ ਦੇ ਨਾਲ ਬੰਦੇ ਨੂੰ ਦੁੱਖ ਸੁੱਖ ਮਿਲਦਾ ਹੈ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਚੰਗੇ ਕਰਮ ਕਰੀਏ, ਸ਼ੁਭ ਕਰਮ ਕਰੀਏ, ਨਾਮ ਜਪੀਏ, ਬਾਣੀ ਪੜ੍ਹੀਏ, ਸੇਵਾ ਸਿਮਰਨ ਕਰੀਏ, ਪਰੋਪਕਾਰ ਕਰੀਏ, ਪਰ ਅਗਰ ਫਿਰ ਵੀ ਜੀਵਨ ਦੇ ਵਿੱਚ ਕੋਈ ਦੁੱਖ ਆਵੇ ਤਾਂ ਪਰਮਾਤਮਾ ਨੂੰ ਮਾੜਾ ਨਾ ਆਖੀਏ, ਗੁਰੂ ਨੂੰ ਮਾੜਾ ਨਾ ਆਖੀਏ। ਭਾਣੇ ਦੇ ਵਿੱਚ ਰਹਿਣ ਦੀ ਸਾਨੂੰ ਜਾਚ ਆ ਜਾਵੇ ਕਿ ਹੇ ਵਾਹਿਗੁਰੂ ਜੀ, ਜੋ ਤੁਸੀਂ ਕਰਦੇ ਹੋ ਚੰਗਾ ਹੀ ਕਰਦੇ ਹੋ। ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤਿਸਦਾ ਬੁਰਾ ਕਿਉਂ ਹੋਏ। ਸਤਿਗੁਰ ਨੂੰ ਜਿਹਾ ਕੋ ਇੱਛਦਾ, ਤਿਹਾ ਫਲ ਪਾਏ ਕੋਏ। ਸਾਧ ਸੰਗਤ ਜੀ, ਜ਼ਰੂਰਤ ਹੈ ਸਾਨੂੰ ਪਰਮੇਸ਼ਰ ਦੇ ਚਰਨਾਂ ਦੇ ਨਾਲ ਆਪਣਾ ਮਨ ਜੋੜਨ ਦੀ। ਜਿਵੇਂ ਹਜ਼ੂਰ ਨੇ ਦੱਸਿਆ ਹੈ ਕਿ ਮਨ ਬੇਧਿਆ ਦਿਆਲ ਸੇਤੀ ਮੇਰੀ ਮਾਈ। ਜਿੱਥੇ ਆਪਾਂ ਜੀਵ ਹੋਰਨਾ ਹੋਰਨਾ ਪਦਾਰਥਾਂ ਦੇ ਵਿੱਚ ਆਪਣਾ ਮਨ ਜੋੜ ਕੇ ਰੱਖਦੇ ਹਾਂ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਪਰਮਾਤਮਾ ਦੇ ਚਰਨਾਂ ਦੇ ਨਾਲ ਆਪਣਾ ਮਨ ਜੋੜੀਏ। ਗੁਰੂ ਤੋਂ ਬਗੈਰ ਸਾਧ ਸੰਗਤ ਜੀ ਮਿਹਰਾਂ ਨਹੀਂ ਹੋ ਸਕਦੀਆਂ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰੂ ਵਾਲੇ ਬਣੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਨਾਮ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਬਣਾਈਏ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਮੂਹ ਸੰਗਤਾਂ ਦਾ ਹਾਰਦਿਕ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਜੀ ਜੰਤ ਸਭ ਸਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇਕ ਨਾਨਕ ਕੀ ਅਰਦਾਸੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।